ਰਹਾਉ ਵਿਸ਼ਰਾਮ ਦੇ ਕੀ ਹਜ਼ੂਰ ਅੱਗੇ ਫਰਮਾਉਂਦੇ ਹਨ। ਸਗਨ ਅਪਸਗਨ ਤਿਸ ਕੋ ਲਗਾ ਹੈ ਜਿਸ ਚੀਤ ਨਾ ਆਵੇ। ਲੋ ਆ ਇੱਕ ਬੜੀ ਕੰਮ ਦੀ ਗੱਲ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਹਨ। ਜੋਤਿਸ਼ ਦੇ ਅਨੁਸਾਰ ਕੁਝ ਸਗਨ ਤੇ ਕੁਝ ਅਪਸਗਨ ਮਾੜੇ ਕੁਝ ਸਗਨ ਵੀ ਮੰਨੇ ਜਾਂਦੇ ਨੇ। ਜਿਵੇਂ ਆਮ ਤੌਰ ਤੇ ਇਹ ਗੱਲਾਂ ਲੋਕਾਂ ਵਿੱਚ ਪ੍ਰਚਲਿਤ ਹੋਈਆਂ ਹੋਈਆਂ ਨੇ ਵੀ ਤੁਸੀਂ ਕਿਧਰੇ ਜਾਣਾ ਹੋਵੇ ਵੀ ਤੁਹਾਡੇ ਰਸਤੇ ਦੇ ਵਿੱਚ ਕੋਈ ਕੁੱਤਾ ਕੰਨ ਪਟਕਾ ਦੇਵੇ ਇਹ ਬਦ ਸਗਨੀ ਹੈ, ਤੁਸੀਂ ਜਾਣਾ ਨਹੀਂ, ਕੋਈ ਵਿਘਨ ਪਵੇਗਾ। ਤੇ ਫੇਰ ਜੇ ਕੋਈ ਅੱਗੋਂ ਕਾਲੀ ਬਿੱਲੀ ਰਸਤਾ ਕੱਟ ਜਾਵੇ ਫੇਰ ਵੀ ਤੁਸੀਂ ਨਹੀਂ ਜਾਣਾ, ਇਹਨੂੰ ਵੀ ਮਾੜਾ ਸਗਨ ਮੰਨਿਆ ਜਾਂਦਾ। ਜੇ ਸਾਨ ਮੱਥੇ ਲੱਗ ਜਾਵੇ ਇਹਨੂੰ ਵੀ ਮਾੜਾ ਸਗਨ ਮੰਨਦੇ ਨੇ। ਤੇ ਜੇ ਕੋਈ ਬਈ ਉਹ ਖੱਬੇ ਪਾਸੇ ਗਧਾ ਹੀਂਗ ਪਵੇ, ਗਧਾ ਬੋਲ ਪਵੇ, ਇਹਨੂੰ ਵੀ ਮਾੜਾ ਸਗਨ ਸਮਝਦੇ ਨੇ। ਕਹਿੰਦੇ ਨੇ ਜੇ ਕੋਈ ਬ੍ਰਾਹਮਣ ਮੱਥੇ ਲੱਗ ਜਾਵੇ ਉਹਨੂੰ ਵੀ ਮਾੜਾ ਸਗਨ ਹੀ ਗਿਣਦੇ ਨੇ। ਮਤਲਬ ਲੋਕਾਂ ਦੀਆਂ ਐਸੀਆਂ ਧਾਰਨਾ ਬਣੀਆਂ ਹੋਈਆਂ ਨੇ। ਪਰ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਸਾਡੇ ਵਹਿਮਾਂ ਭਰਮਾਂ ਨੂੰ ਦੂਰ ਕੀਤਾ ਹੈ। ਪੰਜਵੇਂ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਾਈ ਇਹ ਸਗਨ ਅਪਸਗਨ ਚੰਗੇ ਮਾੜੇ ਜਿਹੜੇ ਸਗਨ ਕੁਸਗਨ ਨੇ ਇਹ ਉਸੇ ਨੂੰ ਲੱਗਦੇ ਨੇ ਜਿਸ ਚੀਤ ਨਾ ਆਵੇ, ਜਿਹਨੂੰ ਰੱਬ ਚੇਤੇ ਨਹੀਂ ਆਉਂਦਾ। ਬਸ ਆਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ। ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਫਿਰ ਵਹਿਮਾਂ ਭਰਮਾਂ ਦੇ ਵਿੱਚ ਪੈਣ ਦੀ ਕੋਈ ਲੋੜ ਨਹੀਂ। ਜਿਹੜੇ ਬੰਦੇ ਸਿਮਰਨ ਨਹੀਂ ਕਰਦੇ, ਨਾ ਉੱਠ ਕੇ ਬਾਣੀ ਪੜ੍ਹਦੇ ਹੈ, ਨਾ ਮੂਲ ਮੰਤਰ ਗੁਰਮੰਤਰ ਦਾ ਸਿਮਰਨ ਕਰਦੇ ਨੇ ਤੇ ਫਿਰ ਹੋਰ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਏ ਰਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਹੋਰ ਭੈੜੇ ਜਿਹੜੇ ਸਗਨ ਕੁਸਗਨ ਨੇ ਉਹਨਾਂ ਨੂੰ ਮੰਨਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਗਨ ਅਪਸਗਨ ਉਸੇ ਨੂੰ ਲੱਗਦੇ ਨੇ ਜਿਸ ਨੂੰ ਰੱਬ ਚੇਤੇ ਨਹੀਂ ਆਉਂਦਾ। ਜਿਵੇਂ ਮਹਾਂਪੁਰਖ ਇੱਕ ਸਾਖੀ ਸੁਣਾਉਂਦੇ ਸਨ, ਇੱਕ ਪੰਡਿਤ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਤੇ ਉਸਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਨੂੰ ਉਪਨਿਸ਼ਦਾਂ ਦੀ ਕਥਾ ਸੁਣਾਉਣੀ ਚਾਹੁੰਦਾ ਹਾਂ। ਤੇ ਸਤਿਗੁਰੂ ਕਹਿੰਦੇ ਭਾਈ ਸੁਣਾ ਦੇ, ਉਹਦੇ ਵਿੱਚ ਗਿਆਨ ਦੀਆਂ ਗੱਲਾਂ ਨੇ। ਤੇ ਫਿਰ ਇਹ ਕਹਿਣ ਲੱਗਾ ਮਹਾਰਾਜ ਬਈ ਤੁਸੀਂ ਇਉਂ ਕਰੋ ਬਈ ਮੇਰੇ ਕੁਝ ਪੁਸਤਕ ਕੰਸ਼ੀ ਵਿੱਚ ਨੇ ਤੇ ਮੈਂ ਆਪਣੇ ਪੁਸਤਕ ਲਿਆਉਣਾ ਚਾਹੁੰਦਾ ਹਾਂ ਤੇ ਮੈਨੂੰ ਜਾਣ ਦੀ ਆਗਿਆ ਬਖਸ਼ੋ। ਤੇ ਗੁਰੂ ਮਹਾਰਾਜ ਨੇ 500 ਰੁਪਇਆ ਦਿੱਤਾ ਇਹਨੂੰ ਖਰਚੇ ਵਾਸਤੇ ਤੇ ਨਾਲ ਕਹਿਣ ਲੱਗੇ ਲੋ ਪੰਡਿਤ ਜੀ ਤੁਹਾਨੂੰ ਅਸੀਂ ਛੁੱਟੀ ਦਿੰਦੇ ਹਾਂ ਤੇ ਤੁਸੀਂ ਆਪਣੇ ਪੁਸਤਕ ਲੈ ਆਓ। ਪੰਡਿਤ ਕਹਿਣ ਲੱਗਾ ਠੀਕ ਹੈ। ਫਿਰ ਕਹਿਣ ਲੱਗਾ ਮਹਾਰਾਜ ਮੈਂ ਲਗਨਾ ਸਗਨਾਂ ਦੀ ਵਿਚਾਰ ਕਰਕੇ ਫਿਰ ਜਾਵਾਂਗਾ। ਸਤਿਗੁਰੂ ਕਹਿਣ ਲੱਗੇ ਚਲੋ ਠੀਕ ਹੈ। ਇਸ ਪੰਡਿਤ ਨੇ ਇੱਕ ਵਾਰੀ ਇਹ ਵੀ ਸ਼ੰਕਾ ਕੀਤੀ ਸੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ, ਕਹਿੰਦਾ ਮਹਾਰਾਜ ਤੁਸੀਂ ਮੇਰੇ ਨਾਲੋਂ ਜਿਹੜੇ ਹੋਰ ਗਰੀਬ ਸਿੱਖ ਨੇ, ਅਨਪੜ੍ਹ ਸਿੱਖ ਨੇ, ਉਹਨਾਂ ਦਾ ਵੱਧ ਸਤਿਕਾਰ ਕਰਦੇ ਹੋ। ਮੈਂ ਜਾਤੀ ਕਰਕੇ ਵੀ ਉੱਚਾ ਹਾਂ ਤੇ ਨਾਲ ਗਿਆਨ ਕਰਕੇ ਵਿਦਿਆ ਕਰਕੇ ਵੀ ਮਹਾਨ ਹਾਂ, ਤੁਸੀਂ ਮੇਰਾ ਉਨਾ ਸਤਿਕਾਰ ਨਹੀਂ ਕਰਦੇ ਜਿੰਨਾ ਆਮ ਗੁਰਸਿੱਖਾਂ ਦਾ ਤੁਸੀਂ ਕਰਦੇ ਹੋ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦਾ ਉਹ ਵੀ ਵਹਿਮ ਭਰਮ ਦੂਰ ਕਰਨਾ ਸੀ। ਸਤਿਗੁਰੂ ਕਹਿਣ ਲੱਗੇ ਚੰਗਾ ਹੁਣ 500 ਰੁਪਇਆ ਤੁਸੀਂ ਲੈ ਲਿਆ, ਤੁਸੀਂ ਕਾਂਸ਼ੀ ਵਿੱਚ ਜਾ ਕੇ ਆਪਣੀਆਂ ਪੁਸਤਕਾਂ ਲਿਆਓ। ਤੇ ਜਦੋਂ ਪੰਡਿਤ ਨੂੰ ਛੁੱਟੀ ਮਿਲੀ ਇਹ ਆਪਣੇ ਘਰ ਗਿਆ। ਇਹਨੇ ਗਣੇਸ਼ ਦਾ ਚੌਂਕ ਪੂਰਿਆ, ਦੇਵੀ ਦਾ ਵੀ ਪੂਰਿਆ, ਹੋਰ ਆਪਣੇ ਜਿਹੜੇ ਕੋਈ ਪੀਰ ਦੇਵੀ ਦੇਵਤੇ ਸਨ ਉਹਨਾਂ ਸਾਰਿਆਂ ਨੂੰ ਮਨਾਇਆ। ਤੇ ਜਦੋਂ ਤੁਰਨ ਲੱਗਿਆ ਤੇ ਕੁਦਰਤੀ ਗੱਲ ਮੂਹਰੇ ਕੋਈ ਕੁੱਤੇ ਨੇ ਕੰਨ ਹਿਲਾ ਦਿੱਤੇ, ਪਿੱਛੇ ਮੁੜ ਆਇਆ। ਦੂਸਰੇ ਦਿਨ ਤੁਰਿਆ, ਬਿੱਲੀ ਰਸਤਾ ਕੱਟ ਗਈ, ਫੇਰ ਮੁੜ ਆਇਆ। ਗੱਲ ਕੀ ਮਹੀਨਾ ਉੱਥੇ ਹੀ ਚੱਕਰ ਕੱਟਦੇ ਨੂੰ ਹੋ ਗਏ। ਤੇ ਉਧਰ ਇੱਕ ਦਿਨ ਪੰਡਿਤ ਵੀ ਉੱਥੇ ਹੀ ਸੀ ਤੇ ਗੁਰੂ ਮਹਾਰਾਜ ਦੇ ਪਾਸ ਕਿਸੇ ਗੁਰਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਂ ਸੁਣਿਆ ਹੈ ਵੀ ਸੰਗਲਾ ਦੀਪ ਦੇ ਵਿੱਚ ਰਾਜੇ ਸ਼ਿਵਨਾਭ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਇੱਕ ਬਾਣੀ ਦੀ ਪੋਥੀ ਦਿੱਤੀ ਹੈ ਜਿਸਦਾ ਨਾਮ ਪ੍ਰਾਣ ਸੰਗਲੀ ਸੁਣਨ ਵਿੱਚ ਆਇਆ ਹੈ। ਤੁਸੀਂ ਬਾਣੀ ਲਿਖਵਾ ਰਹੇ ਹੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾ ਰਹੇ ਹੋ, ਬਈ ਤੁਸੀਂ ਉਹ ਵੀ ਪੋਥੀ ਮੰਗਾਓ ਤਾਂ ਕਿ ਉਹ ਬਾਣੀ ਵੀ ਜੇ ਯੋਗ ਹੋਵੇ ਤਾਂ ਤੁਸੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੜ੍ਹਾ ਦੇਣਾ। ਤੇ ਸਤਿਗੁਰੂ ਨੇ ਉਸ ਵੇਲੇ ਸੁਭਾਵਕ ਬੈਠਿਆਂ ਸੰਗਤ ਵਿੱਚ ਆਖਿਆ ਵੀ ਕੋਈ ਹੈ ਗੁਰੂ ਦਾ ਸਿੱਖ ਵੀ ਜਿਹੜਾ ਸੰਗਲਾ ਦੀ ਵਿੱਚ ਜਾ ਕੇ ਪ੍ਰਾਣ ਸੰਗਲੇ ਪੋਥੀ ਲੈ ਆਵੇ। ਤੇ ਉਸ ਵੇਲੇ ਭਾਈ ਪ੍ਰਾਣਾ ਜੀ ਬੈਠੇ ਸਨ ਤੇ ਉਹ ਕਹਿਣ ਲੱਗੇ, ਮਹਾਰਾਜ ਮੈਨੂੰ ਹੁਕਮ ਕਰੋ। ਤਾਂ ਗੁਰੂ ਮਹਾਰਾਜ ਨੇ ਉਸ ਵੇਲੇ ਕਿਸੇ ਸਿੱਖ ਨੇ 5 ਪੈਸੇ ਮੱਥਾ ਟੇਕਿਆ ਤੇ ਕਹਿਣ ਲੱਗੇ, ਲਓ ਭਾਈ ਸਾਹਿਬ ਜੀ ਆਹ ਲਓ ਖਰਚਾ ਵਰਚਾ, ਗੁਰੂ ਵੱਲੋਂ ਤੁਹਾਨੂੰ ਇਹ ਮਾਇਆ ਦਿੱਤੀ ਜਾਂਦੀ ਹੈ ਤੇ ਤੁਸੀਂ ਸੰਗਲਾ ਦੀ ਵਿੱਚੋਂ ਜਾ ਕੇ ਤੇ ਤੁਸਾਂ ਪ੍ਰਾਣ ਸੰਗਲੀ ਪੋਥੀ ਲਿਆਉਣੀ ਹੈ। ਉਹ ਗੁਰਸਿੱਖ ਗੁਰੂ ਗੁਰੂ ਜਪਦਾ, ਵਾਹਿਗੁਰੂ ਸਿਮਰਦਾ ਉੱਥੋਂ ਚੱਲ ਪਿਆ ਤੇ ਕੁਛ ਸਮੇਂ ਦੇ ਵਿੱਚ ਵਿੱਚ ਉਹ ਪ੍ਰਾਣ ਸੰਗਲੀ ਪੋਥੀ ਲੈ ਕੇ ਜੋ ਸ਼ਿਵਨਾਭ ਰਾਜੇ ਦੇ ਪੋਤਰੇ ਕੋਲੋਂ ਮਿਲੇ, ਜਿਹਦੇ ਵਿੱਚ ਯੋਗ ਕਲਾ ਦੇ ਬਾਰੇ ਕਾਫੀ ਗੱਲਾਂ ਵਿਚਾਰਾਂ ਲਿਖੀਆਂ ਹੋਈਆਂ ਸਨ, ਉਹ ਲੈ ਕੇ ਗੁਰੂ ਮਹਾਰਾਜ ਦੇ ਪਾਸ ਹਾਜ਼ਰ ਹੋਇਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਸ ਪੰਡਿਤ ਨੂੰ ਆਖਿਆ, ਕਹਿਣ ਲੱਗੇ, ਪੰਡਿਤ ਜੀ ਤੁਸੀਂ ਆਖਦੇ ਸੀ ਵੀ ਤੁਸੀਂ ਮੇਰਾ ਸਤਿਕਾਰ ਉਹਨਾਂ ਨਹੀਂ ਕਰਦੇ ਜਿੰਨਾ ਗੁਰਸਿੱਖਾਂ ਦਾ ਕਰਦੇ ਹੋ। ਇਹਦਾ ਕਾਰਨ ਇਹ ਹੈ, ਗੁਰਸਿੱਖਾਂ ਨੂੰ ਆਪਣੇ ਗੁਰੂ ਤੇ ਭਰੋਸਾ ਹੈ। ਬਲਿਹਾਰੀ ਗੋਰੇ ਆਪਣੇ ਸਾਧ ਸਾਧ ਬਲ ਜਾਓ, ਗੁਰੂ ਵਿੱਟੋਂ ਹੁਵਾਰਿਆ ਜਿਸਮਿਲ ਸੱਚ ਸੁਆ। ਉਹ ਨਾ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਨੇ, ਨਾ ਕਿਸੇ ਪੀਰ ਫਕੀਰ ਨੂੰ, ਤੇ ਨਾ ਹੀ ਮੜੀਆਂ ਮਸਾਣੀਆਂ ਨੂੰ, ਨਾ ਕਿਸੇ ਹੋਰ ਦੇਹਧਾਰੀ ਨੂੰ ਮੰਨਦੇ ਨੇ। ਗੁਰਸਿੱਖਾਂ ਦਾ ਗੁਰੂ ਤੇ ਭਰੋਸਾ ਹੁੰਦਾ। ਤੁਹਾਨੂੰ 500 ਰੁਪਇਆ ਵੀ ਦਿੱਤਾ, ਖੁੱਲਾ ਖਰਚਾ ਦਿੱਤਾ ਤੇ ਤੁਸੀਂ ਕਾਂਸ਼ੀ ਵਿੱਚ ਨਹੀਂ ਜਾ ਸਕੇ, ਤੇ ਦੇਖ ਲਓ ਗੁਰੂ ਦਾ ਸਿੱਖ ਸੰਗਲਾ ਦੀਪ ਤੋਂ ਵੀ ਪ੍ਰਾਣ ਸੰਗਲੀ ਪੋਥੀ ਲੈ ਕੇ ਇੱਥੇ ਪਹੁੰਚ ਗਿਆ। ਇਸ ਲਈ ਗੁਰਸਿੱਖਾਂ ਦਾ ਗੁਰੂ ਉੱਤੇ ਭਰੋਸਾ ਹੀ ਇੰਨਾ ਅਟਲ ਹੁੰਦਾ, ਉਹਨਾਂ ਨੂੰ ਕੋਈ ਸਗਨ ਅਪਸਗਨ ਲੱਗਦਾ ਹੀ ਨਹੀਂ, ਉਹ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਪੈਂਦੇ ਹੀ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਗੁਰਮੁਖੋ ਸਗਨ ਅਪਸਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ। ਇਹ ਜਿਹੜੇ ਚੰਗੇ ਮਾੜੇ ਸਗਨ ਉਸੇ ਨੂੰ ਲੱਗਦੇ ਨੇ, ਤੇ ਜਿਹਨੂੰ ਰੱਬ ਚੇਤੇ ਨਹੀਂ ਆਉਂਦਾ, ਤਿਸ ਜਮ ਨੇੜ ਨਾ ਆਵੇ ਜੋ ਹਰ ਪ੍ਰਭ ਭਾਵੇ। ਗੁਰਮੁਖੋ ਉਹਦੇ ਨੇੜੇ ਤਾਂ ਜਮਦੂਤ ਵੀ ਨਹੀਂ ਆ ਸਕਦਾ ਜੋ ਹਰ ਪ੍ਰਭ ਭਾਵੇ। ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਭਾ ਜਾਂਦਾ, ਉਹਦੇ ਨੇੜੇ ਤਾਂ ਜਮਦੂਤ ਵੀ ਨਹੀਂ ਆ ਸਕਦਾ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਲੋ ਹਜ਼ੂਰ ਕਹਿੰਦੇ ਨੇ, ਭਾਈ ਜਿੰਨੇ ਵੀ ਸੰਸਾਰ ਦੇ ਵਿੱਚ ਪੁੰਨ ਦਾਨ ਨੇ ਤੇ ਜਿੰਨੇ ਹੋਰ ਜਪ ਤਪ ਨੇ, ਸਭ ਤੋਂ ਉੱਪਰ ਵਾਹਿਗੁਰੂ ਦਾ ਨਾਮ ਹੈ, ਕਿਉਂਕਿ ਜਿੰਨੇ ਵੀ ਹੋਰ ਸਾਧਨ ਨੇ ਔਰ ਉਹ ਨਾਮ ਦੇ ਬਰਾਬਰ ਤੁੱਛ ਨੇ। ਇਹ ਗੁਰਮਤਿ ਦਾ ਸਿਧਾਂਤ ਹੈ, ਕਲਮੈ ਰਾਮ ਨਾਮ ਸਾਰ। ਮਹਾਂਪੁਰਖ ਬੜੀਆਂ ਸੁੰਦਰ ਉਦਾਹਰਣਾਂ ਦਿੰਦੇ ਸਨ ਬਈ, ਜਿਵੇਂ ਬਰਾਤ ਵਿੱਚ ਭਾਵੇਂ ਬਹੁਤ ਸਤਿਕਾਰਯੋਗ ਸਾਕ ਸੰਬੰਧੀ ਰਿਸ਼ਤੇਦਾਰ ਮਿੱਤਰ ਸੱਜਣ ਵੀ ਹੁੰਦੇ ਨੇ, ਪਰ ਜੇ ਬਰਾਤ ਵਿੱਚ ਲਾੜਾ ਨਾਨਾ ਹੋਵੇ, ਬਰਾਤ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਲਾੜਾ ਹੈ, ਬਾਕੀ ਸਾਧਨ ਉਹ ਹੋਰ ਬਰਾਤੀ ਸੱਜਣਾ ਵਾਂਗ ਹੁੰਦੇ ਨੇ। ਕੋਈ ਫੌਜ ਹੈ, ਉਹਦੇ ਵਿੱਚ ਚਾਹੇ ਕਿੰਨੇ ਵੀ ਸਿਪਾਹੀ ਹੋਣ, ਪਰ ਜੇ ਜਰਨੈਲ ਨਾ ਹੋਵੇ ਤੇ ਫੌਜ ਲੜ ਨਹੀਂ ਸਕਦੀ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਜਰਨੈਲ ਹੈ, ਬਾਕੀ ਸਾਧਨ ਹੋਰ ਸਿਪਾਹੀਆਂ ਵਾਂਗ ਨੇ। ਤੁਸੀਂ ਸਿਫਰਾਂ ਹੀ ਸਿਫਰਾਂ ਲਿਖੀ ਜਾਓ, ਉਹਦੀ ਕੋਈ ਵੈਲਿਊ ਨਹੀਂ, ਸਿਫਰ ਦੀ ਵੈਲਿਊ ਸਿਫਰ ਹੀ ਹੈ। ਪਰ ਜਦੋਂ ਤੁਸੀਂ ਏਕਾ ਅੰਕ ਲਾ ਦਿਓ, ਕੋਈ ਵੀ ਹਿੰਸਾ ਲਾ ਦਿਓ ਤੇ ਫਿਰ ਅੱਗੇ ਸਿਫਰ ਲਾਓ, 10 ਗੁਣਾ ਕੀਮਤ ਪਈ ਜਾਂਦੀ। ਨਾਮ ਹਿੰਸਾ ਹੈ ਤੇ ਬਾਕੀ ਸਾਧਨ ਉਹਦੇ ਮੁਕਾਬਲੇ ਤੇ ਸਿਫਰ ਨੇ। ਇਸ ਢੰਗ ਦੇ ਨਾਲ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ। ਹੋਰ ਵੀ ਵਿਚਾਰਾਂ ਹੋ ਸਕਦੀਆਂ ਨੇ, ਪਰ ਹਜ਼ੂਰ ਕਹਿੰਦੇ ਨੇ, ਪੁੰਨ ਦਾਨ ਜਪ ਤਪ ਜੀਤੇ। ਜਿੰਨੇ ਵੀ ਪੁੰਨ ਦਾਨ ਨੇ, ਜਿੰਨੇ ਹੋਰ ਜਪ ਤਪ ਨੇ, ਸਭ ਤੋਂ ਉੱਤੇ ਭਾਈ ਵਾਹਿਗੁਰੂ ਦਾ ਨਾਮ ਹੀ ਹੈ। ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਜੋ ਗੁਰਸਿੱਖ ਮਾਈ ਭਾਈ ਆਪਣੀ ਰਸਨਾ ਤੋਂ ਵਾਹਿਗੁਰੂ 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 ਨਾਮ ਨੂੰ ਜਪਦਾ ਹੈ, ਤਿਸ ਪੂਰਨ ਕਾਮ, ਵੀ ਉਹਦੇ ਅਧੂਰੇ ਕੰਮ ਸਾਰੇ ਪੂਰੇ ਹੋ ਜਾਂਦੇ ਨੇ। ਔਰ ਇੱਥੋਂ ਤੱਕ ਤਿਸ ਪੂਰਨ ਕਾਮ, ਉਹਦੀ ਹਰ ਕਾਮਨਾ ਵੀ ਪੂਰੀ ਹੋ ਜਾਂਦੀ ਹੈ। ਤੁਸੀਂ ਗੁਰੂ ਤੇ ਭਰੋਸਾ ਰੱਖ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਤੁਹਾਡੇ ਆਪਣੇ ਆਪ ਹੀ ਜਿਹੜੇ ਕਾਰਜ ਨੇ ਸਿੱਧ ਹੋਣ ਲੱਗ ਜਾਣਗੇ। ਪਰ ਸਿਮਰਨ ਕਰੋ ਦਿਲ ਲਾ ਕੇ। ਸੰਤੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧੋ। ਕਿੰਨਾ ਸੁੰਦਰ ਉਪਦੇਸ਼ ਹੈ, ਪੈ ਬਿਨਸੇ ਪ੍ਰਾਮ ਮੋਹ ਗਏ ਕੋ ਦਿਸੈ ਨਾ ਬੀਆ। ਹਜ਼ੂਰ ਕਹਿੰਦੇ ਨੇ, ਗੁਰਮੁਖੋ ਵੀ ਸਾਡੇ ਤੇ ਐਸੀ ਨਿਰੰਕਾਰ ਦੀ ਕਿਰਪਾ ਹੋਈ ਹੈ, ਭੈ ਵੀ ਨਾਸ ਹੋ ਗਏ ਨੇ, ਪਰਮ ਤੇ ਮੋਹ ਵੀ ਚਲੇ ਗਏ ਨੇ। ਕੋ ਦਿਸੈ ਨਾ ਬੀਆ, ਸਾਨੂੰ ਉਸ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਦੂਜਾ ਦਿਸਦਾ ਹੀ ਨਹੀਂ। ਨਾਨਕ ਰਾਖੇ ਪਾਰ ਬ੍ਰਹਮ, ਫਿਰ ਦੁਖ ਨਾ ਥੀਆ। ਹਜ਼ੂਰ ਕਹਿੰਦੇ ਨੇ ਸਾਨੂੰ ਤਾਂ ਉਸ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੇ ਰੱਖ ਲਿਆ ਹੈ, ਫਿਰ ਦੁਖ ਨਾ ਥੀਆ। ਜਦੋਂ ਇੱਕ ਵਾਰੀ ਵਾਹਿਗੁਰੂ ਨੇ ਵੀ ਸਾਡੇ ਸਿਰ ਉੱਤੇ ਮੇਰਾ ਭਰਿਆ ਹੱਥ ਰੱਖ ਦਿੱਤਾ, ਜਾਂ ਇੱਕ ਵਾਰੀ ਵਾਹਿਗੁਰੂ ਨੇ ਆਪਣੀ ਸ਼ਰਨ ਵਿੱਚ ਰੱਖ ਲਿਆ, ਫਿਰ ਦੁੱਖ ਨਾ ਥੀਆ। ਫਿਰ ਸਾਨੂੰ ਦੁਬਾਰਾ ਮੁੜ ਕੇ ਕੋਈ ਦੁੱਖ ਨਹੀਂ ਪ੍ਰਾਪਤ ਹੋਇਆ। ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇਹ। ਜਦੋਂ ਇੱਕ ਵਾਰੀ ਵਾਹਿਗੁਰੂ ਦੀ ਸ਼ਰਨ ਆ ਗਏ ਤੇ ਫਿਰ ਕੋਈ ਦੁੱਖ ਨਹੀਂ ਸਾਨੂੰ ਪ੍ਰਾਪਤ ਹੋ ਸਕਿਆ। ਹੁਣ ਅੱਗੇ ਹਜ਼ੂਰ ਫਰਮਾਉਂਦੇ ਹਨ, ਆਸਾ ਕਾਰਨਾਵਾਂ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਿਤਵੋ ਚਿਤ ਸਰਬ ਸੁਖ ਪਾਵੋ, ਆਗੈ ਭਾਵੋ ਕੇ ਨਾ ਭਾਵੋ। ਆਸਾ ਰਾਗ ਦੇ ਵਿੱਚ ਅਗਲੇ ਸ਼ਬਦ ਕਾਰਨਾਵਾਂ ਨੌਵੇਂ ਕਰ ਸੁਰਤਾਲ ਦੇ ਵਿੱਚ ਉਚਾਰਨ ਕੀਤੇ ਹਨ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦੇ ਹੀ ਇਹ ਅੱਗੇ ਦੋ ਸ਼ਬਦ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਮੰਗਲਾਚਰਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਬਈ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਹੋਣਾ ਚਾਹੀਦਾ ਅਤੇ ਉਹਦੇ ਕੋਲੋਂ ਹੀ ਸਾਨੂੰ ਸਭ ਕੁਛ ਮੰਗਣਾ ਚਾਹੀਦਾ, ਕਿਉਂਕਿ ਉਹ ਪਰਮ ਪਿਤਾ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਖਾਇਆ। ਜਿਵੇਂ ਬੱਚਿਆਂ ਦਾ ਫਰਜ਼ ਹੈ, ਉਹਨਾਂ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ ਉਹ ਆਪਣੇ ਮਾਤਾ ਪਿਤਾ ਤੋਂ ਮੰਗ ਸਕਦੇ ਨੇ। ਮਾਤਾ ਪਿਤਾ ਦਾ ਵੀ ਫਰਜ਼ ਬਣਦਾ ਹੈ ਕਿ ਬੱਚਿਆਂ ਦੀ ਯੋਗ ਮੰਗ ਪੂਰੀ ਕਰ ਦਿੱਤੀ ਜਾਵੇ। ਅਤੇ ਜੇ ਹੁਣ ਬੱਚੇ ਕਿਸੇ ਹੋਰ ਕੋਲੋਂ ਜਾ ਕੇ ਮੰਗਣਾ ਸ਼ੁਰੂ ਕਰ ਦੇਣ ਤਾਂ ਫਿਰ ਸਾਨੂੰ ਉਲਾਮੇ ਮਿਲਦੇ ਨੇ ਵੀ ਤੁਹਾਡੇ ਮੁੰਡੇ ਫਲਾਨੇ ਕੋਲੋਂ ਜਾ ਕੇ ਆਹ ਚੀਜ਼ ਮੰਗਦੇ ਸਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਸ ਚੀਜ਼ ਤੋਂ ਪਹਿਲਾਂ ਹੀ ਸੰਕੋਚ ਚੰਗਾ ਹੁੰਦਾ। ਆਪਣੇ ਬੱਚਿਆਂ ਨੂੰ ਇਹੀ ਸਿੱਖਿਆ ਦਿਓ ਵੀ ਕੁਛ ਚਾਹੀਦਾ ਤਾਂ ਸਾਡੇ ਕੋਲੋਂ ਲਵੋ ਅਤੇ ਹੋਰ ਦੂਸਰੇ ਵੱਲ ਕੋਈ ਝਾਕ ਨਾ ਰੱਖੇ। ਜੇ ਕੋਈ ਕਿਸੇ ਕਿਸਮ ਦਾ ਲਾਲਚ ਵੀ ਦਿੰਦਾ ਹੈ ਤਾਂ ਵੀ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੋ। ਹਜ਼ੂਰ ਕਹਿੰਦੇ ਨੇ ਹਉ ਮੰਗੋ ਆਨ ਲਜਾਵੋ, ਸਗਲ ਛਤਰਪਤ ਏਕੋ ਠਾਕੁਰ ਕੌਣ ਸੰਸਰ ਲਾਵੋ। ਹਜ਼ੂਰ ਕਹਿੰਦੇ ਨੇ ਮੈਂ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਪਾਸੋਂ ਹੀ ਮੰਗਦਾ ਹਾਂ ਤੇ ਕਿਸੇ ਹੋਰ ਕੋਲੋਂ ਮੰਗਣਾ, ਹਉ ਮੰਗੋ ਆਨ ਲਜਾਵੋ, ਕਿਸੇ ਹੋਰ ਪਾਸੋਂ ਮੰਗਣ ਵੇਲੇ ਤਾਂ ਮੈਂ ਲਜਾਵੋ ਸ਼ਰਮਸਾਰ ਹੁੰਦਾ ਹਾਂ। ਕਿਸੇ ਹੋਰ ਕੋਲੋਂ ਕਿਧਰੇ ਮੰਗਣਾ ਪੈ ਜਾਵੇ ਮੈਂ ਤੇ ਲੱਜਿਆਵਾਨ ਹੋ ਜਾਂਦਾ ਹਾਂ, ਮੈਨੂੰ ਧਰਤੀ ਵੇਲ ਨਹੀਂ ਦਿੰਦੀ। ਹਉ ਮੰਗੋ ਆਨ ਲਜਾਵੋ, ਉਸ ਅਕਾਲ ਪੁਰਖ ਤੋਂ ਬਿਨਾਂ, ਗੁਰੂ ਕਰਤਾਰ ਤੋਂ ਬਿਨਾਂ ਮੈਂ ਕਿਸੇ ਵੀ ਹੋਰ ਪਾਸੋਂ ਮੰਗਣ ਦੇ ਵੇਲੇ ਬੜੀ ਸ਼ਰਮ ਮੰਨਦਾ ਹਾਂ। ਸਗਲ ਛਤਰਪਤ ਏਕੋ ਠਾਕੁਰ, ਕਿਉਂਕਿ ਉਹ ਮੇਰਾ ਵਾਹਿਗੁਰੂ ਛਤਰ ਦਾ ਮਾਲਕ, ਸਗਲ ਛਤਰਪਤ ਵੀ ਜਿੰਨੇ ਵੀ ਦੁਨੀਆਂ ਦੇ ਵਿੱਚ ਰਾਜੇ ਮਹਾਰਾਜੇ ਚੱਕਰਵਰਤੀ ਪਾਤਸ਼ਾਹ ਨੇ ਉਹਨਾਂ ਸਾਰਿਆਂ ਦੇ ਸਿਰ ਦਾ ਮਾਲਕ ਹੈ। ਕੌਣ ਸੰਸਰ ਲਾਵੋ, ਵੀ ਹੁਣ ਉਹਦੇ ਬਰਾਬਰ ਅਸੀਂ ਹੋਰ ਕਿਸੇ ਨੂੰ ਕਿਵੇਂ ਲਾਈਏ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਹੈ ਹੀ ਨਹੀਂ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਹੁਣ ਦੱਸੋ ਉਸ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਵਾਹਿਗੁਰੂ ਨੂੰ ਛੱਡ ਕੇ ਤੇ ਆਪਾਂ ਐਵੇਂ ਹੋਰ ਜਿਹੜੇ ਕੋਈ ਨੌਕਰ ਚਾਕਰ ਨੇ ਉਹਨਾਂ ਕੋਲੋਂ ਮੰਗਦੇ ਫਿਰੀ, ਗੱਲ ਸੋਭਾ ਨਹੀਂ ਦਿੰਦੀ। ਜੇ ਹੁਣ ਰਾਜੇ ਦਾ ਪੁੱਤਰ ਨੌਕਰਾਂ ਚਾਕਰਾਂ ਕੋਲੋਂ ਜਾ ਕੇ ਕੁਛ ਮੰਗਦਾ ਫਿਰੇ, ਉਹ ਸੋਭਾ ਨਹੀਂ ਪਾਉਂਦਾ। ਅਸੀਂ ਉਸ ਅਕਾਲ ਪੁਰਖ ਦੇ ਪੁੱਤਰ ਹਾਂ, ਉਹ ਤੋਂ ਮੰਗੋ ਜੋ ਮੰਗਣਾ ਹੈ, ਕਿਸੇ ਹੋਰ ਪਾਸੋਂ ਨਹੀਂ ਸਾਨੂੰ ਮੰਗਣਾ ਚਾਹੀਦਾ। ਚਿਤਵੋ ਚਿਤਵ ਸਰਬ ਸੁਖ ਪਾਵੋ, ਆਗੈ ਭਾਵੋ ਕੇ ਨਾ ਭਾਵੋ। ਹਜ਼ੂਰ ਕਹਿੰਦੇ ਨੇ ਚਿਤਵੋ ਚਿਤਵ, ਮੈਂ ਆਪਣੇ ਚਿਤ ਵਿੱਚ ਇਸ ਗੱਲ ਨੂੰ ਬਾਰ ਬਾਰ ਚਿਤਵ ਰਿਹਾ ਹਾਂ, ਸਰਬ ਸੁਖ ਪਾਵੋ, ਵੀ ਮੈਂ ਸਾਰੇ ਸੁਖ ਉਸ ਪਰਮਾਤਮਾ ਤੋਂ ਪ੍ਰਾਪਤ ਕਰਾਂ। ਇਹਦੇ ਲਈ ਮੈਂ ਅਰਦਾਸ ਬੇਨਤੀ ਵੀ ਕਰਦਾ ਹਾਂ, ਆਗੈ ਭਾਵੋ ਕੇ ਨਾ ਭਾਵੋ, ਪਰ ਮੇਰੇ ਮਨ ਦੇ ਵਿੱਚ ਇੱਕ ਸ਼ੱਕ ਸ਼ੁਬਾ ਹੈ ਬਈ ਮੈਂ ਚਾਹੁੰਦਾ ਤੇ ਹਾਂ ਮੈਨੂੰ ਸਾਰੇ ਸੁੱਖ ਮਿਲ ਜਾਣ, ਪਰ ਪਤਾ ਨਹੀਂ ਮੈਂ ਉਸ ਪਰਮਾਤਮਾ ਦੇ ਦਰ ਤੇ ਪਾਵਾਂਗਾ ਕਿ ਨਹੀਂ ਪਾਵਾਂਗਾ। ਮੇਰੀ ਜਿਹੜੀ ਅਰਦਾਸ ਹੈ, ਮੇਰੀ ਦੁਆ ਹੈ, ਮੇਰੀ ਫਰਿਆਦ ਹੈ, ਮੇਰੀ ਪ੍ਰਾਰਥਨਾ ਹੈ, ਪਤਾ ਨਹੀਂ ਵਾਹਿਗੁਰੂ ਨੂੰ ਪ੍ਰਵਾਨ ਹੋਵੇ ਜਾਂ ਨਾ ਹੋਵੇ। ਏਕ ਦਾ ਤਾਰ ਸਗਲ ਹੈ ਜਾਚਕ, ਦੂਸਰ ਕਹਿ ਪਹਿ ਜਾਵੋ। ਹਜ਼ੂਰ ਕਹਿੰਦੇ ਨੇ ਦਾਤਾ ਤੇ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇ ਹੋਰ ਤਾਂ ਸਾਰੇ ਹੀ ਜਾਚਕ ਭਿਖਾਰੀ ਨੇ। ਜਾਚਕ ਅਨੇਕ ਸੋ ਏਕ ਦਵਈਆ, ਮੰਗਤੇ ਅਨੇਕਾਂ ਨੇ, ਦਾਤਾ ਇੱਕ ਵਾਹਿਗੁਰੂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਏਕ ਦਾ ਤਾਰ ਸਗਲ ਹੈ ਜਾਚਕ, ਵੀ ਦਾਤਾ ਤੇ ਇੱਕ ਵਾਹਿਗੁਰੂ ਹੈ ਔਰ ਸਭ ਉਸਦੇ ਦਰ ਦੇ ਭਿਖਾਰੀ ਨੇ। ਦੂਸਰ ਕਹਿ ਪਹਿ ਜਾਵੋ, ਵੀ ਦੱਸੋ ਹੋਰ ਅਸੀਂ ਦੂਸਰੇ ਪਾਸ ਕਿਸ ਵਾਸਤੇ ਜਾਈਏ, ਜਦੋਂ ਉਸ ਤੋਂ ਬਿਨਾਂ ਹੋਰ ਕੋਈ ਦਾਤਾ ਹੀ ਨਹੀਂ ਹੈ, ਬਾਕੀ ਤਾਂ ਸਾਰੇ ਉਹਦੇ ਦਰ ਦੇ ਮੰਗਤੇ ਨੇ। ਇੱਕ ਮਹਾਂਪੁਰਖ ਛੋਟੀ ਜਿਹੀ ਸਾਖੀ ਸੁਣਾਉਂਦੇ ਸਨ। ਅਕਬਰ ਬਾਦਸ਼ਾਹ ਇੱਕ ਵਾਰੀ ਸ਼ਿਕਾਰ ਖੇਡਣ ਗਿਆ ਤੇ ਉਹਨੇ ਕਿਸੇ ਸ਼ਿਕਾਰ ਦੇ ਮਗਰ ਘੋੜਾ ਦੌੜਾਇਆ, ਨਾਲ ਦੇ ਸਾਥੀ ਪਿੱਛੇ ਰਹਿ ਗਏ ਤੇ ਗਰਮੀ ਦੀ ਰੋਸੀ ਬਾਦਸ਼ਾਹ ਨੂੰ ਬੜੀ ਪਿਆਸ ਲੱਗੀ। ਉਹਨੇ ਇੱਧਰ ਉੱਧਰ ਨਿਗਾਹ ਮਾਰੀ, ਇਹ ਕੋਈ ਜ਼ਿਮੀਂਦਾਰ ਹਲ ਵਾ ਰਿਹਾ ਸੀ, ਉਹਦੇ ਪਾਸ ਚਲਿਆ ਗਿਆ ਤੇ ਜਾ ਕੇ ਕਹਿਣ ਲੱਗਾ, ਐ ਜ਼ਿਮੀਂਦਾਰ ਭਰਾਵਾ, ਮੈਂ ਦਿੱਲੀ ਦਾ ਬਾਦਸ਼ਾਹ ਹਾਂ, ਮੈਨੂੰ ਬਹੁਤ ਪਿਆਸ ਲੱਗੀ ਹੋਈ ਹੈ, ਮੇਰੀ ਜਾਨ ਲਵਾਂ ਦੇ ਵਿੱਚ ਆ ਗਈ ਹੈ, ਨਾਲ ਦੇ ਸਾਥੀ ਵਿਛੜ ਗਏ ਨੇ, ਤੂੰ ਮੈਨੂੰ ਜਲ ਛਕਾ। ਤੇ ਉਸ ਜ਼ਿਮੀਂਦਾਰ ਨੇ, ਕਿਉਂਕਿ ਉਹ ਵੀ ਰੱਬ ਦਾ ਬੰਦਾ ਸੀ, ਉਹਨੇ ਬਾਦਸ਼ਾਹ ਨੂੰ ਠੰਡਾ ਜਲ ਛਕਾਇਆ। ਬਾਦਸ਼ਾਹ ਬੜਾ ਪ੍ਰਸੰਨ ਹੋਇਆ ਤੇ ਜਾਣ ਲੱਗਿਆ, ਉਹਨੂੰ ਇੱਕ ਬੜੀ ਕੀਮਤੀ ਨਗ ਜੜਤ ਮੁੰਦਰੀ ਦੇ ਕੇ ਚਲਿਆ ਗਿਆ ਤੇ ਨਾਲ ਹੀ ਇਹ ਗੱਲ ਆਖੀ, ਭਰਾਵਾ ਤੂੰ ਮੈਨੂੰ ਅੱਜ ਪਿਆਸੇ ਨੂੰ ਜਲ ਛਕਾਇਆ ਹੈ ਤੇ ਜਦੋਂ ਤੈਨੂੰ ਵੀ ਕਿਧਰੇ ਲੋੜ ਪਵੇ, ਜਦੋਂ ਮਰਜ਼ੀ ਤੂੰ ਮੇਰੇ ਪਾਸ ਆ ਜਾਵੀਂ ਤੇ ਮੈਂ ਤੇਰੀ ਹਰ ਲੋੜ ਪੂਰੀ ਕਰਾਂਗਾ। ਇੰਨੀ ਗੱਲ ਕਹਿ ਕੇ ਬਾਦਸ਼ਾਹ ਤੇ ਚਲਾ ਗਿਆ। ਕੁਛ ਸਮੇਂ ਤੋਂ ਬਾਅਦ ਇਸਨੇ ਆਪਣੇ ਪਰਿਵਾਰ ਨੂੰ ਜਾ ਕੇ ਗੱਲ ਦੱਸੀ, ਬਈ ਦਿੱਲੀ ਦਾ ਬਾਦਸ਼ਾਹ ਅਕਬਰ ਮੇਰਾ ਦੋਸਤ ਬਣ ਗਿਆ, ਮੇਰਾ ਧਰਮ ਭਰਾ ਬਣ ਗਿਆ। ਤੇ ਘਰ ਦੇ ਕਹਿਣ ਲੱਗੇ, ਫਿਰ ਜੇ ਤੇਰਾ ਬਾਦਸ਼ਾਹ ਮਿੱਤਰ ਬਣ ਗਿਆ, ਤੂੰ ਉਹਦੇ ਕੋਲੋਂ ਜਾ ਕੇ ਕੁਛ ਲੈ ਕੇ ਆ। ਕਹਿੰਦਾ ਮੈਂ ਕੀ ਲਿਆਵਾਂ? ਕਹਿੰਦੇ ਜੋ ਮਰਜ਼ੀ ਲਿਆ। ਚਲੋ ਘਰਦਿਆਂ ਨੇ, ਰਿਸ਼ਤੇਦਾਰਾਂ ਨੇ ਸਿਖਾ ਕੇ ਇਹਨੂੰ ਭੇਜ ਦਿੱਤਾ। ਇਹ ਹੁਣ ਰੱਬ ਦਾ ਬੰਦਾ ਸੀ ਤੇ ਉੱਥੇ ਜਦੋਂ ਗਿਆ, ਕੁਦਰਤੀ ਉਸ ਦਿਨ ਸ਼ੁੱਕਰਵਾਰ ਦਿਨ ਸੀ ਤੇ ਸ਼ੁੱਕਰਵਾਰ ਵਾਲੇ ਦਿਨ ਮੁਸਲਮਾਨ ਨਮਾਜ਼ ਪੜ੍ਹਦੇ ਨੇ ਤੇ ਉਹ ਬਾਦਸ਼ਾਹ ਵੀ ਨਮਾਜ਼ ਪੜ੍ਹਨ ਵਾਸਤੇ ਗਿਆ ਹੋਇਆ ਸੀ ਤੇ ਇਹ ਵੀ ਉੱਥੇ ਪਹੁੰਚ ਗਿਆ ਤੇ ਇਹਨੇ ਜਾ ਕੇ ਕੀ ਵੇਖਿਆ ਵੀ ਬਾਦਸ਼ਾਹ ਨਮਾਜ਼ ਪੜ੍ਹ ਰਿਹਾ ਹੈ, ਦੋਵੇਂ ਹੱਥ ਅੱਡ ਰਿਹਾ ਹੈ। ਵੇਖ ਕੇ ਮਨ ਦੇ ਵਿੱਚ ਬੜਾ ਹੈਰਾਨ ਹੋਇਆ, ਕਹਿਣ ਲੱਗਾ ਇਹ ਤੇ ਆਪ ਹੀ ਹੱਥ ਅੱਡਦਾ ਹੈ, ਇਹਨੇ ਮੈਨੂੰ ਕੀ ਦੇਣਾ। ਤੇ ਅਖੀਰ ਨਮਾਜ਼ ਜਦੋਂ ਪੂਰੀ ਹੋਈ ਤੇ ਬਾਦਸ਼ਾਹ ਨੂੰ ਦੱਸਿਆ ਗਿਆ ਬਈ ਤੇਰਾ ਕੋਈ ਖਾਸ ਮਿੱਤਰ ਤੈਨੂੰ ਮਿਲਣ ਵਾਸਤੇ ਆਇਆ ਤੇ ਉਹਦੇ ਕੋਲ ਇੱਕ ਨਿਸ਼ਾਨੀ ਵੀ ਹੈ, ਤੇਰੀ ਇੱਕ ਬੜੀ ਕੀਮਤੀ ਛਾਪ ਉਹਦੇ ਕੋਲ ਹੈ। ਬਾਦਸ਼ਾਹ ਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਤੇ ਉਸ ਜ਼ਿਮੀਂਦਾਰ ਨੂੰ ਪਛਾਣ ਕੇ ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਇਹ ਮੇਰਾ ਜਿਗਰੀ ਯਾਰ ਹੈ, ਇਹਨੇ ਮੈਨੂੰ ਪਿਆਸੇ ਨੂੰ ਠੰਡਾ ਪਾਣੀ ਪਿਆਇਆ, ਮੇਰਾ ਮਨ ਜਿੱਤਿਆ ਸੀ, ਇਸ ਲਈ ਜਿੰਨਾ ਵੀ ਹੋ ਸਕਦਾ ਇਹਦਾ ਸਤਿਕਾਰ ਕਰੋ। ਬਾਦਸ਼ਾਹ ਕਹਿਣ ਲੱਗਾ ਵੀ ਦੱਸ ਤੈਨੂੰ ਕੀ ਚਾਹੀਦਾ। ਉਹ ਕਹਿੰਦਾ ਬਾਦਸ਼ਾਹ ਤੇ ਮੈਂ ਫਿਰ ਦੱਸਾਂਗਾ ਮੈਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ, ਪਰ ਪਹਿਲਾਂ ਮੈਨੂੰ ਇਹ ਦੱਸ ਤੂੰ ਬਾਦਸ਼ਾਹ ਹੈ? ਕਹਿੰਦਾ ਹਾਂ ਮੈਂ ਬਾਦਸ਼ਾਹ ਹਾਂ। ਕਹਿਣ ਲੱਗਾ ਜੇ ਤੂੰ ਬਾਦਸ਼ਾਹ ਹੈ ਤੇ ਫਿਰ ਹੱਥ ਕੀਰੇ ਮੂਹਰੇ ਅੜਦਾ ਸੀ? ਕਹਿੰਦਾ ਮੈਂ ਖੁਦਾ ਦੇ ਸਾਹਮਣੇ, ਰੱਬ ਦੇ ਸਾਹਮਣੇ ਦੁਆ ਕਰ ਰਿਹਾ ਸੀ। ਕੀ ਮੰਗਦਾ ਸੀ? ਹੇ ਖੁਦਾ, ਹੇ ਅੱਲਾਹ ਤਾਲਾ, ਅੱਗੇ ਵੀ ਤੂੰ ਮੈਨੂੰ ਬਹੁਤ ਕੁਛ ਦਿੱਤਾ ਹੋਇਆ, ਪਰ ਮੇਰਾ ਦਿਨ ਦੁੱਗਣਾ ਰਾਤ ਸਵਾਇਆ, ਹੋਰ ਤੇਜ਼ ਪ੍ਰਤਾਪ ਵਧੇ, ਮੈਂ ਰੱਬ ਕੋਲੋਂ ਮੰਗ ਰਿਹਾ ਸੀ। ਤੇ ਜਦੋਂ ਇੰਨੀ ਗੱਲ ਆਖੀ ਤਾਂ ਉਸ ਵੇਲੇ ਉਹ ਜ਼ਿਮੀਂਦਾਰ ਉਸੇ ਵੇਲੇ ਪਿਛਲੇ ਪੈਰੀ ਵਾਪਸ ਮੁੜ ਚੱਲਿਆ ਤੇ ਬਾਦਸ਼ਾਹ ਹੈਰਾਨ ਹੋਇਆ, ਕਹਿਣ ਲੱਗਾ ਭਰਾਵਾ ਤੂੰ ਹੁਣ ਵਾਪਸ ਜਾ ਰਿਹਾ, ਕੁਛ ਲੈ ਤੇ ਜਾ। ਕਹਿੰਦਾ ਤੇਰੇ ਮੰਗਤੇ ਕੋਲੋਂ ਕੀ ਲੈਣਾ, ਦਾਤੇ ਕੋਲੋਂ ਹੀ ਲਵਾਂਗੇ। ਬਾਦਸ਼ਾਹ ਨੂੰ ਉਸਨੇ ਮੰਗਤਾ ਕਿਹਾ, ਕਿਉਂਕਿ ਸੱਚਾਈ ਇਹੀ ਹੈ, ਏਕ ਦਾ ਤਾਰ ਸਗਲ ਹੈ ਜਾਚਕ, ਦੂਸਰ ਕਹਿ ਪਹਿ ਜਾਵੋ। ਵੀ ਇੱਕੋ ਹੀ ਦਾਤਾ ਹੈ ਵਾਹਿਗੁਰੂ, ਬਾਕੀ ਤਾਂ ਸਭ ਉਹਦੇ ਭਿਖਾਰੀ ਨੇ। ਇਹ ਤੇ ਮਨੁੱਖ ਨੂੰ ਇੱਕ ਵਾਧੂ ਹੋਮੈ ਤੇ ਅਗਿਆਨ ਚਿੰਬੜਿਆ ਹੋਇਆ ਹੈ। ਕੋਈ ਮਾੜੀ ਮੋਟੀ ਕੋਈ ਸੇਵਾ ਕਰ ਬੈਠਦਾ ਤੇ ਫਿਰ ਮਨ ਦੇ ਵਿੱਚ ਮੈਂ ਕਰਦਾ ਰਹਿੰਦਾ। ਬਸ ਇਹ ਇੱਕ ਵੱਡੀ ਬਿਮਾਰੀ ਹੈ, ਮਰੀ ਬਿੱਲੀ ਹੈ ਜਿਹੜੀ ਮੈਂ ਹੁੰਦੀ ਹੈ, ਤੇ ਜਿੰਨਾ ਚਿਰ ਇਹ ਨਹੀਂ ਨਿਕਲਦੀ ਉਹਦੀ ਸੇਵਾ ਉਹਦਾ ਪੁੰਨ ਦਾਨ ਕੋਈ ਫਲੀਭੂਤ ਨਹੀਂ ਹੋ ਸਕਦਾ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ ਵੀ ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਪਿੰਡ ਵਿੱਚ ਖੂਹ ਸੀ, ਸਾਰੇ ਲੋਕ ਉੱਥੋਂ ਪਾਣੀ ਭਰ ਕੇ ਪੀਂਦੇ ਸਨ। ਇੱਕ ਦਿਨ ਕੁਦਰਤੀ ਕੁੱਤਿਆਂ ਦੀ ਡਰਾਈ ਬਿੱਲੀ ਖੂਹ ਦੇ ਵਿੱਚ ਜਾ ਡਿੱਗੀ ਤੇ ਖੂਹ ਦਾ ਪਾਣੀ ਮੁਸ਼ਕ ਗਿਆ, ਖਰਾਬ ਹੋ ਗਿਆ ਤੇ ਲੋਕ ਬੜੇ ਹੈਰਾਨ ਹੋਏ ਤੇ ਉਹ ਕਹਿਣ ਲੱਗੇ ਵੀ ਆਪਣੀ ਖੂਹ ਦੇ ਪਾਣੀ ਨੂੰ ਕੀ ਹੋ ਗਿਆ, ਪਾਣੀ ਖਰਾਬ ਹੋ ਗਿਆ। ਕਹਿੰਦੇ ਕਿਸੇ ਸਿਆਣੇ ਨੂੰ ਜਾ ਕੇ ਪੁੱਛੋ। ਕੋਈ ਸਿਆਣੇ ਪਾਸ ਚਲੇ ਗਏ ਤੇ ਉਹ ਕਹਿਣ ਲੱਗਾ ਤੁਸੀਂ ਇਉਂ ਕਰੋ ਬਈ ਤੁਸੀਂ ਬਈ 100 ਡੋਲ ਪਾਣੀ ਦਾ ਬਾਹਰ ਕੱਢ ਦਿਓ ਤੇ ਫਿਰ ਪਾਣੀ ਸਵਾਦ ਹੋ ਜਾਵੇਗਾ। ਚਲੋ 100 ਡੋਲ ਕੱਢਿਆ ਪਰ ਪਾਣੀ ਫਿਰ ਸਵਾਦ ਨਾ ਹੋਵੇ, ਉਹਦੇ ਵਿੱਚ ਫਿਰ ਮੁਸ਼ਕ ਆਈ ਜਾਵੇ। ਫਿਰ ਕਹਿੰਦਾ ਹੁਣ ਆਈ ਕਰੋ ਤੁਸੀਂ 200 ਡੋਲ ਹੋਰ ਕੱਢ ਦਿਓ। 500 ਡੋਲ ਵੀ ਕਢਵਾ ਦਿੱਤਾ। ਜਦੋਂ 500 ਡੋਲ ਕਢਵਾਇਆ ਤੇ ਪਾਣੀ ਫਿਰ ਨਾ ਠੀਕ ਹੋਇਆ, ਸਿਆਣਾ ਪੁਰਸ਼ ਬੜਾ ਹੈਰਾਨ ਹੋਇਆ ਤੇ ਉਹ ਕਹਿੰਦਾ ਚਲੋ ਮੈਂ ਚੱਲ ਕੇ ਵੇਖਦਾ। ਜਦੋਂ ਉਹ ਆਇਆ ਉਹਨੇ ਖੂਹ ਵਿੱਚ ਨਿਗਾਹ ਮਾਰੀ, ਖੂਹ ਦੇ ਵਿੱਚ ਮਰੀ ਬਿੱਲੀ ਤਰ ਰਹੀ ਸੀ। ਉਸ ਮਰੀ ਬਿੱਲੀ ਨੂੰ ਦੇਖ ਕੇ ਸਿਆਣੇ ਬੰਦੇ ਨੂੰ ਇਹਨਾਂ ਲੋਕਾਂ ਦੀ ਅਕਲ ਤੇ ਹਾਸਾ ਵੀ ਆਇਆ। ਕਹਿਣ ਲੱਗਾ ਭਲਿਓ ਲੋਕੋ, ਤੁਸੀਂ ਮਰੀ ਬਿੱਲੀ ਤਾਂ ਬਾਹਰ ਕੱਢੀ ਨਹੀਂ ਤੇ ਪਾਣੀ ਕੱਢਣ ਲੱਗ ਪਏ। ਜਿੰਨਾ ਚਿਰ ਇਸ ਮਰੀ ਬਿੱਲੀ ਨੂੰ ਪਹਿਲਾਂ ਬਾਹਰ ਨਹੀਂ ਕੱਢਦੇ ਉਨਾ ਚਿਰ ਤੱਕ ਪਾਣੀ ਕੱਢਣ ਦਾ ਕੋਈ ਫਾਇਦਾ ਨਹੀਂ ਤੇ ਪਾਣੀ ਨੇ ਖਰਾਬ ਹੀ ਰਹਿਣਾ, ਇਹ ਮੁਸ਼ਕ ਤੇ ਮਾਰਦਾ ਹੀ ਰਹਿਣਾ। ਤੁਸੀਂ ਪਹਿਲਾਂ ਬਿੱਲੀ ਬਾਹਰ ਕੱਢੋ ਤੇ ਫਿਰ ਪਾਣੀ ਸਾਫ਼ ਹੋ ਸਕਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਮਨ ਦੇ ਵਿੱਚ ਜੇ ਕੋਈ ਮਾੜੀ ਮੋਟੀ ਸੇਵਾ ਕਰ ਲੈਂਦਾ ਨਾ ਤੇ ਫਿਰ ਹੋਮੈ ਦੀ ਮਰੀ ਬਿੱਲੀ ਉਹਦੇ ਅੰਦਰ ਪ੍ਰਵੇਸ਼ ਹੋ ਜਾਂਦੀ ਤੇ ਫਿਰ ਉਹ ਨਿਕਲਦੀ ਨਹੀਂ ਤੇ ਉਨਾ ਚਿਰ ਤੱਕ ਉਹਦਾ ਕੀਤਾ ਪੁੰਨ ਦਾਨ ਸੇਵਾ ਜਪ ਤਪ ਸਭ ਕੁਝ ਸਫਲ ਹੈ, ਬੇਕਾਰ ਹੈ, ਕਿਉਂਕਿ ਅੰਦਰੋਂ ਹੋਮੈ ਦੀ ਬਿੱਲੀ ਉਹ ਪੈੜੀ ਮੁਸ਼ਕ ਮਾਰਦੀ ਰਹਿੰਦੀ ਹੈ। ਇਸੇ ਲਈ ਸਾਨੂੰ ਸਤਿਗੁਰੂ ਮਹਾਰਾਜ ਨੇ ਸਿੱਖਿਆ ਬਖਸ਼ੀ ਹੈ ਵੀ ਗੁਰਮੁਖੋ ਹੋਮੈ ਤੋਂ ਬਚੋ। ਸੇਵਾ ਕਰਨੀ ਹੈ ਥੋੜ੍ਹੀ ਕਰ ਲਓ, ਬਹੁਤੀ ਕਰ ਲਓ, ਜਿੰਨੀ ਰੱਬ ਸਮਰੱਥਾ ਦੇਵੇ, ਪਰ ਆਪਣੀ ਮੇਰ ਨਾ ਕਰੋ, ਮੈਂ ਨਾ ਕਰੋ, ਮੈਂ ਕੀਤਾ, ਇਹ ਮੈਂ ਹੀ ਸਾਨੂੰ ਮਾਰਦੀ ਹੈ। ਲਓ ਸਤਿਗੁਰੂ ਕਹਿੰਦੇ ਨੇ, ਏਕ ਦਾ ਤਾਰ ਸਗਲ ਹੈ ਜਾਚਕ ਦੂਸਰ ਕੈ ਪਹਿ ਜਾਉ। ਦਾਤਾ ਇੱਕੋ ਵਾਹਿਗੁਰੂ ਹੈ, ਬਾਕੀ ਸਭ ਉਸਦੇ ਦਰ ਦੇ ਭਿਖਾਰੀ ਨੇ। ਦੂਸਰ ਕੈ ਪਹਿ ਜਾਵੋ, ਅਸੀਂ ਉਸਨੂੰ ਛੱਡ ਕੇ ਹੋਰ ਦੂਸਰੇ ਕਿਸ ਪਾਸ ਜਾਈਏ, ਹੋਰ ਕਿਸੇ ਪਾਸੇ ਜਾਣ ਨੂੰ ਸਾਡਾ ਦਿਲ ਨਹੀਂ ਕਰਦਾ। ਹਉ ਮੰਗੋ ਆਨ ਲਜਾਵੋ, ਸਗਲ ਛਤਰਪਤ ਏਕੋ ਠਾਕੁਰ, ਕੌਣ ਸੰਸਰ ਲਾਵੋ ਰਹਾਓ। ਹਜ਼ੂਰ ਕਹਿੰਦੇ ਨੇ, ਮੈਂ ਤੇ ਕਿਸੇ ਹੋਰ ਪਾਸੋਂ ਮੰਗਣ ਵੇਲੇ ਸ਼ਰਮ ਮੰਨਦਾ ਹਾਂ, ਮੈਨੂੰ ਤੇ ਬੜੀ ਲੱਜਿਆ ਆਉਂਦੀ ਹੈ ਵੀ ਮੈਂ ਉਸ ਰੱਬ ਨੂੰ ਛੱਡ ਕੇ ਹੋਰ ਕਿਸੇ ਪਾਸੋਂ ਜਾ ਕੇ ਮੰਗਾਂ। ਸਗਲ ਛਤਰਪਤ ਏਕੋ ਠਾਕੁਰ, ਕਿਉਂਕਿ ਸਾਰੇ ਛਤਰਾਂ ਦਾ ਪਤੀ, ਸਾਰੇ ਛਤਰਾਂ ਦਾ ਮਾਲਕ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਨ ਦੁਨੀਆਂ ਦਾ ਪਾਤਸ਼ਾਹ ਹੈ। ਕੌਣ ਸੰਸਰ ਲਾਵੋ, ਉਹਦੇ ਬਰਾਬਰ ਅਸੀਂ ਹੋਰ ਕਿਸੇ ਨੂੰ ਕਿਵੇਂ ਲਾ ਸਕਦੇ ਹਾਂ, ਕੋਈ ਹੈ ਹੀ ਨਹੀਂ ਉਹਦੇ ਬਰਾਬਰ ਲਾਉਣ ਵਾਲਾ, ਦੱਸੋ ਉਹਦੇ ਬਰਾਬਰ ਹੋਰ ਕਿਸੇ ਨੂੰ ਕਿਵੇਂ ਲਾਈਏ। ਰਹਾਓ ਵਿਸ਼ਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਉਠੋ ਬੈਸੋ ਰਹਿ ਭੇ ਨਾ ਸਾਕੋ, ਦਰਸ਼ਨ ਖੋਜ ਖੋਜਾਵੋ। ਗੁਰਮੁਖੋ, ਅਸੀਂ ਤੇ ਹਰ ਵੇਲੇ ਵਾਹਿਗੁਰੂ ਦੇ ਦਰਸ਼ਨਾਂ ਦੀ ਖੋਜ ਆਪ ਵੀ ਕਰਦੇ ਹਾਂ ਤੇ ਜਿਹੜੇ ਹੋਰ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ ਉਹਨਾਂ ਦੇ ਪਾਸੋਂ ਵੀ ਅਸੀਂ ਜਾ ਕੇ ਖੋਜ ਕਰਵਾਉਂਦੇ ਹਾਂ, ਉਹਨਾਂ ਦੇ ਪਾਸੋਂ ਵੀ ਤਫਤੀਸ਼ ਕਰਦੇ ਕਰਾਉਂਦੇ ਹਾਂ ਵੀ ਤੁਸੀਂ ਸਾਨੂੰ ਉਸ ਪਰਮੇਸ਼ਰ ਬਾਰੇ ਕੁਝ ਦੱਸੋ। ਆਪਣੇ ਵੱਲੋਂ ਵੀ ਖੋਜ ਕਰਦੇ ਹਾਂ ਤੇ ਜਿਹੜੇ ਰੱਬ ਦੇ ਮੁਤਲਾਸ਼ੀ ਨੇ ਉਹਨਾਂ ਦੇ ਕੋਲੋਂ ਵੀ ਖੋਜ ਕਰਵਾਉਂਦੇ ਹਾਂ। ਉਠੋ ਬੈਸੋ ਰਹਿ ਪੇ ਨਾ ਸਕੋ, ਅਸੀਂ ਚਾਹੇ ਉੱਠਦੇ ਹਾਂ ਭਾਵ ਖੜੇ ਹੁੰਦੇ ਹਾਂ ਤੇ ਚਾਹੇ ਬੈਸੋ ਬੈਠਦੇ ਹਾਂ, ਕਿਸੇ ਵੇਲੇ ਵੀ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਰਹਿ ਨਹੀਂ ਸਕਦੇ। ਹਰ ਵੇਲੇ ਸਾਡੇ ਮਨ ਦੇ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਸਿੱਕ ਲੱਗੀ ਹੋਈ ਹੈ। ਬ੍ਰਹਮਾਦਕ ਸੰਕਾਦਕ ਸੰਕ ਸਨੰਦਨ ਸਨਾਤਨ ਸੰਤ ਕੁਮਾਰ, ਤਿਨਕੋ ਮਹਿਲ ਦੁਲਭਾਵੋ। ਲੋ ਹਜ਼ੂਰ ਕਹਿੰਦੇ ਨੇ, ਉਸ ਵਾਹਿਗੁਰੂ ਦੇ ਮਿਲਣ ਦੀ ਸਾਡੇ ਮਨ ਦੇ ਵਿੱਚ ਤੜਪ ਲੱਗੀ ਹੋਈ ਹੈ। ਬ੍ਰਹਮਾਦਕ ਜਿਸ ਨੂੰ ਬ੍ਰਹਮਾ ਆਦਿਕ ਦੇਵਤੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਤਿੰਨ ਪ੍ਰਧਾਨ ਦੇਵਤੇ ਨੇ, ਬਾਕੀ ਹੋਰ 33 ਕਰੋੜ ਦੇਵਤੇ ਤੇ ਨਾਲ ਹੀ ਸੰਕਾਦਕ ਵੀ ਜਿਹੜੇ ਬ੍ਰਹਮਾ ਦੇ 4 ਪੁੱਤਰ ਨੇ ਸੰਕਾਦਕ ਸਨਕ ਆਦਿਕ ਉਹ ਕਿਹੜੇ ਕਿਹੜੇ ਨੇ ਲਓ ਉਹਨਾਂ ਦੇ ਅੱਗੇ ਨਾਂ ਵੀ ਲਿਖ ਦਿੱਤੇ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਇਹ 4 ਬ੍ਰਹਮਾ ਦੇ ਪੁੱਤਰ ਨੇ ਤਿੰਨ ਕੋ ਮਹਿਲ ਦੁਲਭਾਵੋ ਵੀ ਉਹਨਾਂ ਵਾਸਤੇ ਵੀ ਰੱਬ ਦਾ ਮਹਿਲ ਬੜਾ ਦੁਰਲੱਭ ਹੈ ਉਹ ਵੀ ਰੱਬ ਦੇ ਘਰ ਨੂੰ ਨਹੀਂ ਪ੍ਰਾਪਤ ਕਰ ਸਕਦੇ ਬ੍ਰਹਮਾ ਵਰਗੇ ਦੇਵਤੇ ਤੇ ਸਨਕ ਸਨੰਦਨ ਵਰਗੇ ਬੜੇ ਬੜੇ ਰਿਸ਼ੀ ਉਹ ਵੀ ਉਸ ਵਾਹਿਗੁਰੂ ਦੇ ਮਹਿਲ ਸਰੂਪ ਨੂੰ ਨਹੀਂ ਪ੍ਰਾਪਤ ਕਰ ਸਕਦੇ ਅਗਮ ਅਗਮ ਅਗਾਧ ਬੋਧ ਕੀਮਤ ਪਰੈ ਨਾ ਪਾਵੋ ਲੋ ਹਜ਼ੂਰ ਕਹਿੰਦੇ ਨੇ ਅਗਮ ਅਗਮ ਉਹ ਅਕਾਲ ਪੁਰਖ ਵਾਹਿਗੁਰੂ ਮਨ ਦੀ ਗਮਤਾ ਤੋਂ ਵੀ ਪਰੇ ਹੈ ਤੇ ਸ਼ਾਸਤਰੀ ਗਿਆਨ ਦੀ ਗਮਤਾ ਤੋਂ ਵੀ ਪਰੇ ਹੈ ਤੇ ਅਗਾਧ ਬੋਧ ਉਸ ਵਾਹਿਗੁਰੂ ਦਾ ਬੋਧ ਬੁੱਧੀ ਨਾਲੋਂ ਵੀ ਬਹੁਤ ਡੂੰਘਾ ਹੈ ਨਾ ਮਨ ਕਰਕੇ ਨਾ ਸ਼ਾਸਤਰੀ ਗਿਆਨ ਕਰਕੇ ਨਾ ਬੁੱਧੀ ਦੁਆਰਾ ਉਹਦੀ ਸਮਝ ਪ੍ਰਾਪਤ ਹੋ ਸਕਦੀ ਹੈ ਕੀਮਤ ਪਰੈ ਨਾ ਪਾਵੋ ਉਹ ਕੀਮਤ ਤੋਂ ਪਰੇ ਹੀ ਹੈ ਉਹਦੀ ਕੀਮਤ ਕਿਸੇ ਤਰ੍ਹਾਂ ਵੀ ਨਹੀਂ ਪਾ ਸਕਦਾ ਤਾਂ ਕਿ ਸਰਨ ਸਤਪੁਰਖ ਕੀ ਸਤਿਗੁਰ ਪੁਰਖ ਤੇ ਆਵੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਪਾਠ ਤਾਂ ਕੀ ਕਰਨਾ ਤਾਂ ਕਿ ਸਰਨ ਸਤਪੁਰਖ ਕੀ ਵੀ ਅਸੀਂ ਤੇ ਸਤਪੁਰਖ ਸਤਿਗੁਰੂ ਦੀ ਸ਼ਰਨ ਤੱਕੀ ਹੈ ਕਿਉਂ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ ਸਤਿਗੁਰ ਪੁਰਖ ਤੇ ਆਵੋ ਇਸ ਲਈ ਮੈਂ ਤੇ ਪੂਰਨ ਤੇ ਸੱਚੇ ਸਤਿਗੁਰੂ ਨੂੰ ਹਰ ਵੇਲੇ ਧਿਆਉਂਦਾ ਹਾਂ ਗੁਰੂ ਗੁਰੂ ਯਾਦ ਕਰਦਾ ਹਾਂ ਤਾਂ ਕਿ ਸਤਿਗੁਰੂ ਦੀ ਕਿਰਪਾ ਨਾਲ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇ ਪਯੋ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਦ ਗਰਾਵੋ ਲੋ ਹਜ਼ੂਰ ਕਹਿੰਦੇ ਨੇ ਪਯੋ ਕਿਰਪਾਲ ਦਿਆਲ ਪ੍ਰਭ ਠਾਕੁਰ ਜਦੋਂ ਦਇਆ ਦਾ ਕਾਰ ਪ੍ਰਭੂ ਸਮਰੱਥ ਦੀਨ ਦੁਨੀਆਂ ਦਾ ਠਾਕੁਰ ਮਾਲਕ ਵਾਹਿਗੁਰੂ ਜਦੋਂ ਕਿਰਪਾਲ ਹੋਇਆ ਜਦੋਂ ਪ੍ਰਸੰਨ ਹੋਇਆ ਕਾਟਿਓ ਬੰਦ ਗਰਾਵੋ ਜਿਹੜਾ ਸਾਡੇ ਗਲ ਦਾ ਬੰਧਨ ਪਿਆ ਹੋਇਆ ਸੀ ਹਉਮੈ ਦਾ ਤੌਕ ਪਿਆ ਹੋਇਆ ਸੀ ਮੋਹ ਮਾਇਆ ਦਾ ਜੰਜੀਰ ਪਿਆ ਹੋਇਆ ਸੀ ਉਹ ਬਈ ਉਸਨੇ ਕੱਟ ਦਿੱਤਾ ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨਾ ਆਵੋ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਮੈਂ ਸਾਧ ਸੰਗ ਗੁਰੂ ਦਾ ਸੰਗ ਪ੍ਰਾਪਤ ਕਰ ਲਿਆ ਤੋ ਫਿਰ ਜਨਮ ਨਾ ਆਵੋ ਹੁਣ ਮੈਨੂੰ ਯਕੀਨ ਹੋ ਗਿਆ ਹੁਣ ਮੈਂ ਮੁੜ ਕੇ ਦੁਬਾਰਾ ਜਨਮ ਦੇ ਵਿੱਚ ਨਹੀਂ ਆਵਾਂਗਾ ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ ਸਤਿਗੁਰ ਕਾ ਜਨਮੇ ਗਵਨ ਮਿਟਾਇਆ ਉਹ ਆਪ ਹੀ ਆਵਾਗਮਨ ਮੇਟ ਦਿੰਦੇ ਹਨ ਆਸਾ ਮਹੱਲਾ ਪੰਜਵਾਂ ਅੰਤਰ ਗਾਵੋ ਬਾਹਰ ਗਾਵੋ ਗਾਵੋ ਜਾਗ ਸਵਾਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਪੂਰੇ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ ਅਵਰ ਬਸਾਰੀ ਬਸਾਰੀ ਨਾਮ ਦਾਨ ਗੁਰ ਪੂਰੇ ਦਿਓ ਮੈਂ ਇਹੋ ਆਧਾਰੀ ਰਹਾਓ ਹਜ਼ੂਰ ਕਹਿੰਦੇ ਨੇ ਗੁਰਮੁਖੋ ਮੈਨੂੰ ਤੇ ਪੂਰੇ ਗੁਰੂ ਨੇ ਨਾਮ ਦਾ ਦਾਨ ਬਖਸ਼ਿਸ਼ ਕਰ ਦਿੱਤਾ ਹੈ ਬਸ ਮੈਂ ਇਹੋ ਆਧਾਰੀ ਹੁਣ ਮੈਨੂੰ ਇੱਕ ਸਿਰਫ ਨਾਮ ਦਾ ਹੀ ਆਸਰਾ ਹੈ ਅਵਰ ਵਿਸਾਰੀ ਵਿਸਾਰੀ ਮੈਂ ਹੋਰ ਸਾਰੀ ਪ੍ਰੀਤੀ ਵਿਸਾਰ ਦਿੱਤੀ ਹੈ ਬਾਹਰੋਂ ਵੀ ਤੇ ਆਪਣੇ ਅੰਦਰੋਂ ਮਨੋਂ ਵੀ ਵਿਸਾਰ ਦਿੱਤੀ ਹੈ ਬਸ ਜੋ ਪੂਰੇ ਗੁਰੂ ਨੇ ਨਾਮ ਦਾਨ ਬਖਸ਼ਿਆ ਹੈ ਤੇ ਬਸ ਉਹੀ ਮੈਂ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ ਅੰਤਰ ਗਾਵੋ ਬਾਹਰ ਗਾਵੋ ਗਾਵੋ ਜਾਗ ਸਵਾਰੀ ਮੈਂ ਆਪਣੇ ਅੰਦਰ ਘਰ ਦੇ ਵਿੱਚ ਬੈਠ ਕੇ ਵੀ ਉਸ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹਾਂ ਤੇ ਜਦੋਂ ਬਾਹਰ ਸੰਗਤ ਵਿੱਚ ਜਾਂਦਾ ਹਾਂ ਉੱਥੇ ਵੀ ਬੈਠ ਕੇ ਵਾਹਿਗੁਰੂ ਦਾ ਜਸ ਗਾਉਂਦਾ ਹਾਂ ਗਾਵੋ ਜਾਗ ਸਵਾਰੀ ਮੈਂ ਅੰਮ੍ਰਿਤ ਵੇਲੇ ਜਾਗ ਕੇ ਵੀ ਵਾਹਿਗੁਰੂ ਦਾ ਜਸ ਗਾਉਂਦਾ ਹਾਂ ਤੇ ਸਵਾਰੀ ਸੌਣ ਵੇਲੇ ਵੀ ਮੈਂ ਹਰ ਵੇਲੇ ਗੁਰੂ ਦਾ ਜਸ ਹੀ ਗਾਉਂਦਾ ਹਾਂ ਸੰਗ ਚਲਣ ਕੋ ਤੋ ਸਾ ਦੀਨਾ ਗੋਬਿੰਦ ਨਾਮ ਕੇ ਬਿਓਹਾਰੀ ਹਜ਼ੂਰ ਕਹਿੰਦੇ ਨੇ ਭਾਈ ਅਸੀਂ ਗੋਬਿੰਦ ਦੇ ਨਾਮ ਦੇ ਵਿਵਹਾਰੀ ਵਪਾਰੀ ਹਾਂ ਇਸੇ ਲਈ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੰਗ ਚਲਣ ਕੋ ਤੋਸਾ ਦੀਨਾ ਤੇ ਗੁਰੂ ਮਹਾਰਾਜ ਨੇ ਅੱਗੇ ਪ੍ਰਲੋਕ ਵਿੱਚ ਨਾਲ ਜਾਣ ਵਾਸਤੇ ਸਾਨੂੰ ਇਹ ਤੋਸਾ ਬਖਸ਼ਿਸ਼ ਕਰ ਦਿੱਤਾ ਹੈ ਉਹ ਤੋਸਾ ਕਿਹੜਾ ਹੈ ਉਹ ਹੈ ਨਾਮ ਦਾ ਜੇ ਮਾਰਕ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਇਹ ਨਾਮ ਦਾ ਤੋਸਾ ਸਤਿਗੁਰੂ ਨੇ ਅੱਗੇ ਨਾਲ ਲਿਜਾਣ ਵਾਸਤੇ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ ਅਵਰ ਬਸਾਰੀ ਬਸਾਰੀ ਨਾਮ ਦਾਨ ਗੁਰਪੁਰੈ ਦਿਓ ਮੈਂ ਇਹੋ ਆਧਾਰੀ ਰਹਾ। ਹਜ਼ੂਰ ਕਹਿੰਦੇ ਨੇ ਬਈ ਅਸੀਂ ਤੇ ਹੋਰ ਸਾਰੀ ਹੀ ਪ੍ਰੀਤੀ, ਚਾਹੇ ਉਹ ਕੋਈ ਜੜ ਮਾਇਆ ਦੀ ਸੀ ਚਾਹੇ ਚੇਤਨ ਮਾਇਆ ਦੀ ਸੀ, ਅਸੀਂ ਉਹ ਸਾਰੀ ਵਿਸਾਰ ਦਿੱਤੀ ਹੈ, ਅੰਦਰੋਂ ਵੀ ਵਿਸਾਰ ਦਿੱਤੀ ਬਾਹਰੋਂ ਵੀ ਤਿਆਗ ਦਿੱਤੀ ਹੈ। ਜੋ ਪੂਰੇ ਗੁਰੂ ਨੇ ਸਾਨੂੰ ਨਾਮ ਦਾ ਦਾਨ ਬਖਸ਼ਿਆ ਹੈ ਮੈਂ ਇਹੋ ਆਧਾਰੀ, ਬਸ ਇਹੀ ਮੈਨੂੰ ਜੀਵਨ ਦਾ ਆਧਾਰ ਪ੍ਰਾਪਤ ਹੋਇਆ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਦੁਖਨ ਗਾਵੋ ਸੁਖ ਪੀ ਗਾਵੋ ਮਾਰਗ ਪੰਥ ਸਮਾਰੀ। ਹਜ਼ੂਰ ਕਹਿੰਦੇ ਨੇ ਮੈਂ ਦੁੱਖ ਵੇਲੇ ਵੀ ਵਾਹਿਗੁਰੂ ਦੇ ਜਸ ਨੂੰ ਗਾਉਣਾ ਹਾਂ ਤੇ ਸੁਖ ਪੀ ਗਾਵੋ ਸੁਖ ਵੇਲੇ ਵੀ ਵਾਹਿਗੁਰੂ ਦਾ ਜਸ ਗਾਉਣਾ ਹਾਂ, ਹਰ ਵੇਲੇ ਗੁਰੂ ਦਾ ਸ਼ੁਕਰਾਨਾ ਕਰਦਾ ਰਹਿਣਾ ਹਾਂ ਮਾਰਗ ਪੰਥ ਸਮਾਰੀ। ਹਜ਼ੂਰ ਕਹਿੰਦੇ ਨੇ ਜਦੋਂ ਮੈਂ ਰਸਤੇ ਵਿੱਚ ਸਫ਼ਰ ਕਰਦਾ ਹਾਂ ਉਸ ਵੇਲੇ ਵੀ ਮੈਂ ਵਾਹਿਗੁਰੂ ਦੇ ਜਸ ਨੂੰ ਗਾਉਣਾ ਹਾਂ ਤੇ ਨਾਲ ਜਦੋਂ ਮੈਂ ਭਗਤੀ ਦੇ ਗੁਰਸਿੱਖੀ ਦੇ ਮਾਰਗ ਤੇ ਚੱਲਦਾ ਹਾਂ ਉਸ ਵੇਲੇ ਵੀ ਮੈਂ ਆਪਣੇ ਗੁਰੂ ਦੀ ਬਾਣੀ ਨੂੰ ਹੀ ਗਾਉਣਾ ਹਾਂ। ਭਾਵ ਸੰਸਾਰਕ ਕਾਰ ਵਿਹਾਰ ਵੇਲੇ ਵੀ ਜਦੋਂ ਮੈਂ ਕਿਸੇ ਰਸਤੇ ਤੇ ਚੱਲਦਾ ਹਾਂ ਤੇ ਚਾਹੇ ਗੁਰਸਿੱਖੀ ਮਾਰਗ ਤੇ ਧਰਮ ਦੇ ਮਾਰਗ ਤੇ ਚੱਲਦਾ ਹਾਂ ਤੇ ਸਾਰੇ ਸਮਿਆਂ ਦੇ ਵਿੱਚ ਮੈਂ ਤੇਰਾ ਹੀ ਜਸ ਗਾਉਂਦਾ ਰਹਿੰਦਾ ਹਾਂ। ਨਾਮ ਦ੍ਰਿੜ ਗੁਰ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ। ਲੋ ਹਜ਼ੂਰ ਕਹਿੰਦੇ ਨੇ ਭਾਈ ਸਤਿਗੁਰੂ ਨੇ ਕਿਰਪਾ ਕੀਤੀ ਸਾਡੇ ਮਨ ਦੇ ਵਿੱਚ ਨਾਮ ਦ੍ਰਿੜ ਕਰਵਾ ਦਿੱਤਾ। ਉਹ ਨਾਮ ਕਿਹੜਾ ਹੈ? ਉਹ ਹੈ ਨਾਮ ਸਤਨਾਮ ਵਾਹਿਗੁਰੂ। ਜਪਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਉਹ ਨਾਮ ਕਿਹੜਾ ਹੈ? ਉਹ ਨਾਮ ਹੈ ਮੂਲ ਮੰਤਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਬਸ ਆਹ ਸਾਨੂੰ ਨਾਮ ਗੁਰੂ ਨੇ ਮਨ ਵਿੱਚ ਦ੍ਰਿੜ ਕਰਵਾ ਦਿੱਤਾ। ਮੋਰੀ ਤਿਸਾ ਬੁਝਾਰੀ, ਜਿਹੜੀ ਮੇਰੀ ਤ੍ਰਿਸ਼ਨਾ ਸੀ ਮੇਰੀ ਪਿਆਸ ਸੀ ਸਤਿਗੁਰੂ ਨੇ ਬੁਝਾ ਦਿੱਤੀ। ਦਿਨ ਪੀ ਗਾਵੋ ਰੈਨੀ ਗਾਵੋ ਗਾਵੋ ਸਾਸ ਸਾਸ ਰਸਨਾਰੀ। ਲੋ ਹਜ਼ੂਰ ਕਹਿੰਦੇ ਨੇ ਦਿਨ ਵੇਲੇ ਵੀ ਮੈਂ ਵਾਹਿਗੁਰੂ ਦਾ ਜਸ ਗਾਉਂਦਾ ਹਾਂ ਤੇ ਰਾਤ ਦੇ ਸਮੇਂ ਵੀ ਵਾਹਿਗੁਰੂ ਦਾ ਜਸ ਗਾਉਂਦਾ ਰਹਿੰਦਾ ਹਾਂ। ਗਾਵੋ ਸਾਸ ਸਾਸ ਰਸਨਾਰੀ, ਮੈਂ ਸਵਾਸ ਸਵਾਸ ਨਾਲ ਆਪਣੀ ਰਸਨਾ ਦੁਆਰਾ ਵਾਹਿਗੁਰੂ ਦਾ ਜਸ ਗਾਉਂਦਾ ਰਹਿੰਦਾ ਹਾਂ। ਇਹਦਾ ਮਤਲਬ ਨਾ ਦਿਨੇ ਨਾ ਰਾਤ ਕੋਈ ਵੀ ਸਮਾਂ ਅਜਾਈ ਨਹੀਂ ਜਾਣ ਦੇਣਾ ਚਾਹੀਦਾ। ਹਰ ਵੇਲੇ ਜਾਂ ਤੇ ਬਾਣੀ ਪੜੋ ਤੇ ਜਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਤੇ ਜਾਂ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਰਹੋ। ਸਤਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ। ਲੋ ਹਜ਼ੂਰ ਕਹਿੰਦੇ ਨੇ ਭਾਈ ਗੁਰੂ ਦੀ ਸਤਸੰਗਤ ਵਿੱਚ ਜਾ ਕੇ ਮਨ ਦੇ ਵਿੱਚ ਇਹ ਵਿਸ਼ਵਾਸ ਯਕੀਨ ਪੈਦਾ ਹੋ ਜਾਂਦਾ ਹੈ ਕਿ ਹਰ ਜੀਵਤ ਮਰਤ ਸੰਗਾਰੀ, ਉਹ ਅਕਾਲ ਪੁਰਖ ਵਾਹਿਗੁਰੂ ਜਿਉਂਦੇ ਜੀਵੀ ਤੇ ਮਰਨ ਦੇ ਸਮੇਂ ਵੀ ਉਹ ਆਪਣੇ ਪਿਆਰਿਆਂ ਦੀ ਅੰਗ ਸੰਗ ਵਸਦਾ ਹੈ। ਇਹ ਭਰੋਸਾ ਵੀ ਜਿਉਂਦੇ ਜੀਵੀ ਤੇ ਮਰਨ ਦੇ ਸਮੇਂ ਵੀ ਵਾਹਿਗੁਰੂ ਆਪਣੇ ਭਗਤਾਂ ਦੇ ਨਾਲ ਵਸਦਾ ਹੈ, ਇਹ ਵਿਸ਼ਵਾਸ ਭਾਈ ਗੁਰੂ ਦੀ ਸੰਗਤ ਵਿੱਚ ਜਾ ਕੇ ਪ੍ਰਾਪਤ ਹੁੰਦਾ ਹੈ। ਜਨ ਨਾਨਕ ਉਹ ਦਾਨ ਦੇਹੋ ਪ੍ਰਭ ਪਾਵੋ ਸੰਤ ਰੇਣ ਉਰ ਧਾਰੀ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਨ ਨਾਨਕ ਉਹ ਦਾਨ ਦੇਹੋ ਪ੍ਰਭ, ਹੇ ਵਾਹਿਗੁਰੂ ਜੀ ਕਿਰਪਾ ਕਰੋ ਮੈਨੂੰ ਇਹ ਦਾਨ ਬਖਸ਼ਿਸ਼ ਕਰ ਦਿਓ। ਕਿਹੜਾ ਦਾਨ? ਪਾਵੋ ਸੰਤ ਰੇਣ ਉਰ ਧਾਰੀ, ਮੈਂ ਜਿਹੜੇ ਉਹ ਮਹਾਂਪੁਰਖ ਨੇ ਹਰ ਜੀਵਤ ਮਰਦ ਸੰਗਾਰੀ, ਜਿਨ੍ਹਾਂ ਦੇ ਜਿਉਂਦੇ ਜੀ ਤੇ ਮਰਨ ਵੇਲੇ ਵੀ ਵਾਹਿਗੁਰੂ ਅੰਗ ਸੰਗ ਰਹਿੰਦਾ ਹੈ, ਜਿਹੜੇ ਐਸੇ ਮਹਾਂਪੁਰਖ ਨੇ ਵੀ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਪ੍ਰਾਪਤ ਹੋ ਜਾਵੇ ਤੇ ਨਾਲ ਉਰ ਧਾਰੀ ਤੇ ਉਹਨਾਂ ਮਹਾਂਪੁਰਖਾਂ ਦੀ ਸ਼ਰਧਾ ਰੂਪੀ ਧੂੜੀ ਵੀ ਮੈਂ ਆਪਣੇ ਹਿਰਦੇ ਵਿੱਚ ਧਾਰਨ ਕਰ ਲਵਾਂ। ਸ਼੍ਰਵਣੀ ਕਥਾ ਨੈਣ ਦਰਸ ਪੇਖਾਉ ਮਸਤਕ ਗੁਰ ਚਰਨਾਰੀ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮੈਂ ਕੰਨਾਂ ਦੇ ਨਾਲ ਉਹਨਾਂ ਮਹਾਂਪੁਰਖਾਂ ਦੇ ਕੋਲੋਂ ਜਾ ਕੇ ਕਥਾ ਸੁਣਾ ਤੇ ਨੈਣ ਦਰਸ ਪੇਖੋ ਤੇ ਆਪਣੇ ਨੇਤਰਾਂ ਨਾਲ ਜਾ ਕੇ ਉਹਨਾਂ ਦੇ ਦਰਸ਼ਨ ਦੀਦਾਰੇ ਵੀ ਕਰਾਂ ਤੇ ਮਸਤਕ ਗੁਰ ਚਰਨਾਰੀ ਤੇ ਮੇਰਾ ਮੱਥਾ ਗੁਰੂ ਦੇ ਚਰਨਾਂ ਤੇ ਹਮੇਸ਼ਾ ਲਈ ਚੁਕਿਆ ਰਵੇ। ਭਾਵ ਜਿੱਥੇ ਹੁਣ ਆਪਾਂ ਬੈਠੇ ਹਾਂ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਹੈ, ਔਰ ਜਦੋਂ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਹੋਵੇ ਔਰ ਇੱਥੇ ਆ ਕੇ ਸ਼੍ਰਵਣੀ ਕਥਾ ਕੰਨਾਂ ਨਾਲ ਕਥਾ ਸੁਣੋ ਤੇ ਨੇਤਰਾਂ ਨਾਲ ਪਾਈ ਗੁਰੂ ਦੇ ਦੀਦਾਰ ਕਰੋ ਤੇ ਆਪਣਾ ਮਸਤਕ ਗੁਰੂ ਚਰਨਾਂ ਦੇ ਵਿੱਚ ਭੇਟ ਕਰ ਦਿਓ। ਬਸ ਇੱਥੇ ਗੁਰੂ ਘਰ ਤੋਂ ਹੀ ਆ ਕੇ ਸਾਰੀਆਂ ਦਾਤਾਂ ਤੇ ਸਾਰੀਆਂ ਬਖਸ਼ਾਂ ਸਾਨੂੰ ਪ੍ਰਾਪਤ ਹੋ ਸਕਦੀਆਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਇਹਨਾਂ ਨੂੰ ਆਪਣੇ ਮਨ ਵਿੱਚ ਵਸਾਈਏ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ, ਇਹਦੇ ਨਾਲ ਸਾਡਾ ਲੋਕ ਸੁਖੀ ਪ੍ਰਲੋਕ ਸੁਹੇਲਾ ਹੋ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤਾਂ ਨੇ ਖਿਮਾ ਕਰਨਾ। ਜਨ ਨਾਨਕ ਕਉ ਇਹੋ ਦਾਨ ਦੇਹੋ ਪ੍ਰਭ, ਪਾਵੋ ਸੰਤ ਰੇਣ ਉਰ ਧਾਰੀ, ਸ਼੍ਰਵਣੀ ਕਥਾ ਨੈਣ ਦਰਸ ਪੇਖਾਉ, ਮਸਤਕ ਗੁਰ ਚਰਨਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।